ਡਾਕਟਰ ਇਕਬਾਲ ਸਿੰਘ ਸਕਰੌਦੀ ਦੀ ਕਹਾਣੀ ਪ੍ਰਾਸਚਿਤ। ਈਸ਼ਰ ਸਿੰਘ ਮੁੜ ਤੋਂ ਹੀ ਪੜ੍ਹਾਈ ਵਿੱਚ ਬਹੁਤ ਲਾਇਕ ਸੀ। ਸਕੂਲ ਦੇ ਸਾਰੇ ਅਧਿਆਪਕ ਉਸ ਦੀ ਬੋਲਬਾਣੀ, ਪੜ੍ਹਾਈ ਪ੍ਰਤੀ ਲਗਨ ਅਤੇ ਸੁੰਦਰ ਲਿਖਾਈ ਦੇ ਘਰ ਸਨ। ਇਸ ਲਈ ਸਕੂਲ ਮੁਖੀ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚੋਂ ਬਹੁਤ ਹਰਮਨ ਪਿਆਰਾ ਸੀ। ਹਰ ਸ਼੍ਰੇਣੀ ਵਿੱਚੋਂ ਉਹ ਅਵਲ ਆਉਂਦਾ। ਉਸਨੇ 10-2 ਆਰਟਸ ਗਰੁੱਪ ਦਾ ਇਮਤਿਹਾਨ ਦਿੱਤਾ। ਬੋਰਡ ਨੇ ਨਤੀਜੇ ਦਾ ਐਲਾਨ ਕੀਤਾ। ਉਸਨੇ 96% ਅੰਕ ਹਾਸਲ ਕਰਕੇ ਆਪਣੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਉਸ ਤੋਂ ਘੱਟ ਅੰਕ ਲੈਣ ਵਾਲੇ ਉਸਦੇ ਸਹਿਪਾਠੀਆਂ ਨੇ ਆਪੋ ਆਪਣੀ ਰੁਚੀ ਅਨੁਸਾਰ ਵੱਖ ਵੱਖ ਕਾਲਜਾਂ ਵਿੱਚ ਦਾਖਲਾ ਲੈਣ ਲਈ ਅਪਲਾਈ ਕਰ ਦਿੱਤਾ ਸੀ। ਪਰ ਈਸ਼ਰ ਸਿੰਘ ਦਾ ਪਿਤਾ ਬਾਰੂ ਸਿੰਘ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ। ਈਸ਼ਰ ਸਿੰਘ ਇਸ ਗੱਲ ਤੋਂ ਭਲੀ ਭਾਂਤ ਜਾਣੂ ਸੀ ਕਿ ਘਰ ਦੀ ਆਰਥਿਕ ਹਾਲਤ ਪਤਲੀ ਹੋਣ ਕਾਰਨ ਉਹ ਕਾਲਜ ਦੀ ਪੜ੍ਹਾਈ ਰੈਗੂਲਰ ਤੌਰ 'ਤੇ ਨਹੀਂ ਸੀ ਕਰ ਸਕਦਾ। ਇਸ ਲਈ ਉਸਨੇ ਲਾਗਲੇ ਸ਼ਹਿਰ ਵਿੱਚ ਇੱਕ ਕੰਪਿਊਟਰ ਸੈਂਟਰ 'ਤੇ 6,000 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਕਰ ਲਈ। ਉਹ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕੰਪਿਊਟਰ ਸੈਂਟਰ 'ਤੇ ਕੰਮ ਕਰਦਾ ਅਤੇ ਫਿਰ 7 ਕਿਲੋਮੀਟਰ ਸਾਈਕਲ ਚਲਾ ਕੇ ਆਪਣੇ ਪਿੰਡ ਡਾਲਾ ਚਲਾ ਜਾਂਦਾ। ਪੜ੍ਹਾਈ ਦੀ ਲਗਨ ਉਸਨੂੰ ਮੁੜ ਤੋਂ ਹੀ ਸੀ, ਇਸ ਲਈ ਉਸਨੇ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। 3 ਸਾਲ ਵਿੱਚ ਉਸਨੇ ਅੰਗਰੇਜ਼ੀ ਲਿਟਰੇਚਰ ਨਾਲ ਪਹਿਲੇ ਦਰਜੇ ਵਿੱਚ ਗ੍ਰੈਜੂਏਸ਼ਨ ਪਾਸ ਕਰ ਲਈ। ਆਪਣੇ ਸਕੂਲ ਦੀ ਅੰਗਰੇਜ਼ੀ ਅਧਿਆਪਕਾਂ ਦੀ ਪ੍ਰੇਰਣਾ ਸਦਕਾ ਉਸਨੇ CC ਰਾਹੀਂ ਹੀ MA ਅੰਗਰੇਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦਿਨ ਵੇਲੇ ਉਹ ਕੰਪਿਊਟਰ ਸੈਂਟਰ 'ਤੇ ਨੌਕਰੀ ਕਰਦਾ ਅਤੇ ਦੇਰ ਰਾਤ ਤੱਕ ਆਪਣੀ ਪੜ੍ਹਾਈ ਵਿੱਚ ਮਗਨ ਰਹਿੰਦਾ। ਆਖਰ ਈਸ਼ਰ ਸਿੰਘ ਦੀ ਮਿਹਨਤ ਨੂੰ ਭਾਗ ਲੱਗੇ ਅਤੇ ਉਸਨੇ ਪੂਰੀ ਯੂਨੀਵਰਸਿਟੀ ਵਿੱਚੋਂ MA ਅੰਗਰੇਜ਼ੀ ਵਿੱਚੋਂ 78% ਅੰਕ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਉਸਨੇ UGC ਨੈੱਟ ਦੀ ਤਿਆਰੀ ਆਰੰਭ ਕਰ ਦਿੱਤੀ। UGC ਨੇ ਨਤੀਜੇ ਦਾ ਐਲਾਨ ਕੀਤਾ ਤਾਂ ਮੈਟ ਵਿੱਚੋਂ ਪਹਿਲੇ ਨੰਬਰ 'ਤੇ ਸੀ। ਇਉਂ ਈਸ਼ਰ ਸਿੰਘ ਲਈ ਸਰਕਾਰੀ ਖਰਚੇ ਅਤੇ ਯੂਨੀਵਰਸਿਟੀ ਵਿੱਚ ਰਹਿ ਕੇ PhD ਕਰਨ ਦਾ ਰਾਹ ਪੱਧਰਾ ਹੋ ਗਿਆ। ਅਗਲੇ ਹੀ ਦਿਨ ਉਹ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਗਿਆ ਅਤੇ ਵਿਭਾਗ ਦੇ ਹੈੱਡ ਪ੍ਰੋਫੈਸਰ ਸ਼ਰਨਜੀਤ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ, ਸਰ ਮੈਂ ਯੂਨੀਵਰਸਿਟੀ ਦੇ CC ਵਿਭਾਗ ਦਾ MA ਅੰਗਰੇਜ਼ੀ ਦਾ ਗੋਲਡ ਮੈਡਲਿਸਟ ਹਾਂ, ਮੈਂ ਤੁਹਾਡੀ ਸੁਪਰਵੀਜ਼ਨ ਵਿੱਚ PhD ਕਰਨਾ ਚਾਹੁੰਦਾ ਹਾਂ। ਪ੍ਰੋਫੈਸਰ ਸ਼ਰਨਜੀਤ ਸਿੰਘ ਨੇ ਨਾ ਕੇਵਲ ਉਸਨੂੰ ਇਸ ਵਿਸ਼ੇ 'ਤੇ PhD ਕਰਨ ਲਈ ਪ੍ਰਵਾਨਗੀ ਹੀ ਦਿੱਤੀ, ਸਗੋਂ ਉਸ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਵਿਸ਼ਵਾਸ ਵੀ ਦਵਾਇਆ। ਈਸ਼ਰ ਸਿੰਘ ਨੇ ਹੈੱਡ ਸਾਹਿਬ ਦਾ ਧੰਨਵਾਦ ਕੀਤਾ ਅਤੇ ਦਿਨ ਰਾਤ ਆਪਣੇ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਕਿਤੇ ਉਸਨੂੰ ਕਿਸੇ ਕਵਿਤਾ ਸੰਬੰਧੀ ਕੋਈ ਗੱਲ ਸਪੱਸ਼ਟ ਨਾ ਹੁੰਦੀ ਤਾਂ ਉਹ ਪ੍ਰੋਫੈਸਰ ਸ਼ਰਨਜੀਤ ਨਾਲ ਵਿਚਾਰ ਵਟਾਂਦਰਾ ਕਰ ਲੈਂਦਾ। ਇਸ ਪ੍ਰਕਾਰ 2 ਸਾਲ ਦੀ ਸਖ਼ਤ ਕਾਲਨਾ ਕਾਲਣ ਉਪਰੰਤ ਉਸਨੇ ਆਪਣਾ PhD ਦਾ ਥੀਸਿਸ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤਾ। 3 ਮਹੀਨਿਆਂ ਬਾਅਦ ਦਿੱਲੀ ਯੂਨੀਵਰਸਿਟੀ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਵਿਸ਼ਾ ਮਾਹਰ ਪ੍ਰੋਫੈਸਰ ਸਾਹਿਬਾਨ ਨੇ ਈਸ਼ਰ ਸਿੰਘ ਦਾ ਵਾਇਵਾ ਜ਼ਬਾਨੀ ਪ੍ਰੀਖਿਆ ਲਿਆ ਤਾਂ ਦੋਨੋਂ ਵਿਦਵਾਨ ਉਸ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਪ੍ਰਸ਼ਨਾਂ ਦੇ ਦਿੱਤੇ ਗਏ ਬਹੁਤ ਹੀ ਵਧੀਆ ਉੱਤਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸਨੂੰ PhD ਦੀ ਡਿਗਰੀ ਦੇਣ ਦੀ ਸਿਫਾਰਿਸ਼ ਕਰ ਦਿੱਤੀ। ਇਉਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ ਕਨਵੋਕੇਸ਼ਨ ਸਮੇਂ ਉਸਨੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਤੋਂ ਆਪਣੀ PhD ਦੀ ਡਿਗਰੀ ਹਾਸਲ ਕੀਤੀ। ਕਾਲਜ ਕੇਡਰ ਦੀਆਂ ਲੈਕਚਰਾਰ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਗਈ ਤਾਂ ਮੈਰਿਟ ਦੇ ਆਧਾਰ 'ਤੇ ਈਸ਼ਰ ਸਿੰਘ ਦੀ ਪਹਿਲੇ ਨੰਬਰ 'ਤੇ ਚੋਣ ਕੀਤੀ ਗਈ। ਉਸਨੇ ਗੌਰਮੈਂਟ ਰਣਧੀਰ ਕਾਲਜ ਕਪੂਰਥਲਾ ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਜੁਆਇਨ ਕਰ ਲਿਆ। ਉਸੇ ਸ਼ਾਮ ਉਹ ਆਪਣੇ ਪਿਤਾ ਬਾਰੂ ਸਿੰਘ ਅਤੇ ਮਾਂ ਪਰਸਿੰਨੀ ਨਾਲ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਗੁਰੂ ਦਾ ਸ਼ੁਕਰਾਨਾ ਕਰਨ ਚਲੇ ਗਏ। ਉਹ ਸ਼ਾਮ ਨੂੰ ਆਪਣੇ ਪਿੰਡ ਡਾਲਾ ਵਾਪਸ ਆ ਗਏ। ਪਹਿਲਾਂ ਤਾਂ ਉਹ ਆਪਣੇ ਪਿੰਡ ਡਾਲਾ ਤੋਂ ਹੀ ਬੱਸ ਰਾਹੀਂ ਹਰ ਰੋਜ਼ ਕਪੂਰਥਲਾ ਕਾਲਜ ਵਿੱਚ ਪੜ੍ਹਾਉਣ ਜਾਂਦਾ ਰਿਹਾ, ਪਰ ਜਨਵਰੀ ਵਿੱਚ ਬਹੁਤ ਜ਼ਿਆਦਾ ਧੁੰਦ ਪੈਣ ਕਾਰਨ ਉਹ ਕਾਲਜ ਪਹੁੰਚਦਾ ਲੇਟ ਹੋ ਜਾਂਦਾ ਤਾਂ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਕਾਲਜ ਦੇ ਨੇੜੇ ਹੀ 2 ਚੁਬਾਰਿਆਂ ਵਾਲਾ ਇੱਕ ਛੋਟਾ ਜਿਹਾ ਘਰ ਕਿਰਾਏ 'ਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ। ਨੌਕਰੀ ਲੱਗਣ ਤੋਂ 6 ਮਹੀਨਿਆਂ ਬਾਅਦ ਬਾਰੂ ਸਿੰਘ ਅਤੇ ਪਰਸਿੰਨੀ ਨੇ ਆਪਣੀ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪੜ੍ਹੀ ਲਿਖੀ ਕੁੜੀ ਸੁਖਦੀਪ ਕੌਰ ਨਾਲ ਈਸ਼ਰ ਸਿੰਘ ਦਾ ਵਿਆਹ ਕਰ ਦਿੱਤਾ। ਵਿਆਹ ਉਪਰੰਤ ਸੁਖਦੀਪ ਕੌਰ ਜਦੋਂ ਪਹਿਲੀ ਵਾਰ ਕਿਰਾਏ ਵਾਲੇ ਘਰ ਵਿੱਚ ਕਪੂਰਥਲੇ ਆਈ ਤਾਂ ਮਕਾਨ ਮਾਲਕ ਸਰਵਣ ਸਿੰਘ, ਉਸ ਦੀ ਵਹੁਟੀ ਸੁਰਜੀਤ ਕੌਰ, ਕਾਲਜ ਪੜ੍ਹਦੀ ਧੀ ਗਗਨਦੀਪ ਕੌਰ ਗੋਗੀ ਅਤੇ ਨੂੰਹ ਤਪਿੰਦਰ ਕੌਰ ਨੇ ਬਹੁਤ ਨਿੱਘਾ ਸਵਾਗਤ ਕੀਤਾ। ਉਸ ਦੀ ਝੋਲੀ ਵਿੱਚ ਖੰਮਣੀ ਲਪੇਟਿਆ ਨਾਰੀਅਲ, ਗੁੜ ਅਤੇ 100 ਰੁਪਏ ਸ਼ਗਨ ਪਾਉਂਦਿਆਂ ਮਕਾਨ ਮਾਲਕਨ ਸੁਰਜੀਤ ਕੌਰ ਨੇ ਕਿਹਾ, ਵੇਖ ਵਹੁਟੀ ਰਾਣੀਏ, ਪ੍ਰੋਫੈਸਰ ਈਸ਼ਰ ਸਿੰਘ ਨੂੰ ਅਸੀਂ ਕਦੇ ਆਪਣਾ ਕਿਰਾਏਦਾਰ ਨਹੀਂ ਸਮਝਿਆ। ਪਰਮਾਤਮਾ ਨੇ ਮੈਨੂੰ ਇੱਕ ਪੁੱਤਰ ਅਤੇ ਧੀ ਦਿੱਤੀ ਹੈ, ਪਰ ਈਸ਼ਰ ਸਿੰਘ ਨੂੰ ਮੈਂ ਆਪਣਾ ਵੱਡਾ ਪੁੱਤਰ ਮੰਨਦੀ ਹਾਂ। ਮੇਰੀ ਧੀ ਗੋਗੀ ਵੀ ਆਪਣੇ ਸਕੇ ਭਰਾ ਨੂੰ ਰੱਖੜੀ ਬੰਨ੍ਹਣ ਤੋਂ ਪਹਿਲਾਂ ਈਸ਼ਰ ਸਿੰਘ ਨੂੰ ਰੱਖੜੀ ਬੰਨ੍ਹਦੀ ਹੈ। ਅੱਜ ਤੇਰੇ ਇਸ ਘਰ ਵਿੱਚ ਆਉਣ ਨਾਲ ਸਾਨੂੰ ਇੰਜ ਮਾਣ ਮਹਿਸੂਸ ਹੋ ਰਿਹਾ ਜਿਵੇਂ ਮੇਰੀ ਆਪਣੀ ਨੂੰ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਹੋਵੇ। ਇਹਨਾਂ ਆਦਰਮਾਨ ਤੱਕ ਕੇ ਸੁਖਦੀਪ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਆਪਣੇ ਹੀ ਘਰ ਵਿੱਚ ਆਈ ਹੋਵੇ। 2 ਸਾਲ ਬਾਅਦ ਸੁਖਦੀਪ ਦੀ ਗੋਦ ਹਰੀ ਹੋਈ ਅਤੇ ਉਸਨੇ ਚੰਨ ਵਰਗੇ ਪੁੱਤਰ ਨੂੰ ਜਨਮ ਦਿੱਤਾ। ਬਾਰੂ ਸਿੰਘ ਪ੍ਰਸਿੰਨੀ ਪ੍ਰੋਫੈਸਰ ਈਸ਼ਰ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬੱਚੇ ਦੇ ਜਨਮ ਤੋਂ 1 ਹਫ਼ਤੇ ਬਾਅਦ ਉਹ ਆਪਣੀ ਡਿਊਟੀ 'ਤੇ ਮੁੜ ਹਾਜ਼ਰ ਹੋ ਗਿਆ। ਕਾਲਜ ਵਿੱਚ ਛੁੱਟੀ ਹੋਣ 'ਤੇ ਉਹ ਮਠਿਆਈ ਲੈ ਕੇ ਆਪਣੀ ਆਂਟੀ ਸੁਰਜੀਤ ਕੌਰ ਦੇ ਘਰ ਪੁੱਜਾ। ਜਾਂਦਿਆਂ ਹੀ ਉਸਨੇ ਸੁਰਜੀਤ ਕੌਰ ਦੇ ਪੈਰੀਂ ਹੱਥ ਲਾਏ ਅਤੇ ਹੱਸਦਿਆਂ ਕਿਹਾ, ਆਂਟੀ ਤੁਸੀਂ ਦਾਦੀ ਬਣ ਗਏ ਹੋ। ਸੁਰਜੀਤ ਕੌਰ ਨੇ ਈਸ਼ਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ਪ੍ਰਮਾਤਮਾ ਨੇ ਬਹੁਤ ਸੋਹਣੀ ਸੁਣੀ ਹੈ ਜੋ ਰੰਗ ਭਾਗ ਲਾਏ ਆ। ਉਹ ਜੀਆਂ ਖੁਸ਼ੀਆਂ ਰੱਬ ਸਭ ਨੂੰ ਦੇਵੇ। ਹਾਂ ਭਾਈ, ਮੈਂ ਦਾਦੀ ਬਣ ਗਈ ਹਾਂ, ਤੇਰੇ ਅੰਕਲ ਦਾਦਾ ਬਣ ਗਏ ਹਨ। ਇੰਨੇ ਨੂੰ ਗੋਗੀ ਨੇ ਭੱਜ ਕੇ ਆ ਕੇ ਆਪਣੇ ਵੀਰ ਈਸ਼ਰ ਸਿੰਘ ਨੂੰ ਗਲੇ ਮਿਲਦਿਆਂ ਕਿਹਾ, ਵੀਰ ਜੀ ਤੁਹਾਨੂੰ ਭਾਬੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਮੈਂ ਤਾਂ ਹੁਣ ਆਪਣੇ ਵੀਰ ਤੋਂ ਬਹੁਤ ਹੀ ਸੋਹਣਾ ਸੂਟ ਲਵਾਂਗੀ।
ਹਾਂ ਹਾਂ ਜ਼ਰੂਰ, ਈਸ਼ਰ ਸਿੰਘ ਨੇ ਕਿਹਾ।
6 ਮਹੀਨਿਆਂ ਬਾਅਦ ਸੁਖਦੀਪ ਕੌਰ ਆਪਣੇ ਨਵੇਂ ਜਨਮੇ ਬਾਲ ਹਰਸ਼ਜੋਤ ਸਿੰਘ ਨੂੰ ਲੈ ਕੇ ਈਸ਼ਰ ਸਿੰਘ ਕੋਲ ਕਪੂਰਥਲੇ ਵਾਲੇ ਕਿਰਾਏ ਦੇ ਘਰ ਵਿੱਚ ਆ ਗਈ। ਗੋਗੀ ਨੂੰ ਤਾਂ ਜਿਵੇਂ ਕੋਈ ਖਿਡੌਣਾ ਹੀ ਮਿਲ ਗਿਆ ਹੋਵੇ। ਉਹ ਜਦੋਂ ਵੀ ਆਪਣੇ ਕਾਲਜ ਤੋਂ ਵਿਹਲੀ ਹੁੰਦੀ, ਹਰਸ਼ਜੋਤ ਦਾ ਮੂੰਹ ਚੁੰਮਦੀ, ਉਸਨੂੰ ਗੋਦੀ ਵਿੱਚ ਪਾ ਕੇ ਲਾਡ ਲੜਾਉਂਦੀ। ਹਰਸ਼ਜੋਤ ਵੀ ਉਸ ਨਾਲ ਬਹੁਤ ਘੁਲ ਮਿਲ ਗਿਆ ਸੀ। ਉਹ ਵੀ ਗੋਗੀ ਨਾਲ ਸ਼ਰਾਰਤਾਂ ਕਰਦਾ ਅਤੇ ਹੱਸਦਾ। 2 ਦਿਨਾਂ ਬਾਅਦ ਹੀ ਗੋਗੀ ਨੇ ਹਰਸ਼ਜੋਤ ਦਾ ਛੋਟਾ ਨਾਂ ਹੈਰੀ ਰੱਖ ਲਿਆ। ਇਸ ਛੋਟੇ ਨਾਂ ਨੂੰ ਸਾਰਿਆਂ ਨੇ ਹੀ ਪਸੰਦ ਕਰ ਲਿਆ। ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਕਿ ਇੱਕ ਦਿਨ ਦੁਪਹਿਰ ਵੇਲੇ ਗੋਗੀ ਆਪਣੇ ਕਮਰੇ ਵਿੱਚ ਬੈਠੀ ਪੜ੍ਹ ਰਹੀ ਸੀ ਤਾਂ ਉਸਦੇ ਮੰਮੀ ਸੁਰਜੀਤ ਕੌਰ ਅਚਾਨਕ ਕਮਰੇ ਵਿੱਚ ਆ ਗਏ। ਉਹਨਾਂ ਵੇਖਿਆ ਕਿ ਗੋਗੀ ਇੱਕ ਵੱਡੇ ਰਜਿਸਟਰ ਵਿੱਚ ਰੱਖ ਕੇ ਕੋਈ ਪੱਤਰ ਪੜ੍ਹ ਰਹੀ ਹੈ। ਉਹਨਾਂ ਨੇ ਝਟਕੇ ਨਾਲ ਉਹ ਪੱਤਰ ਖੋਲ੍ਹਿਆ। ਜਦੋਂ ਉਸਨੇ ਪੱਤਰ ਪੜ੍ਹ ਕੇ ਵੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਦਿਲਦਾਰ ਸਿੰਘ ਨਾਂ ਦੇ ਕਿਸੇ ਮੁੰਡੇ ਨੇ ਗੋਗੀ ਨੂੰ ਪ੍ਰੇਮ ਪੱਤਰ ਲਿਖਿਆ ਸੀ। ਸੁਰਜੀਤ ਕੌਰ ਨੇ ਗੋਗੀ ਨੂੰ ਕਿਹਾ, ਆਹੀ ਕਰਤੂਤਾਂ ਕਰਨ ਲਈ ਤੈਨੂੰ ਕਾਲਜ ਭੇਜਦੇ ਹਾਂ। ਤੂੰ ਉੱਥੇ ਪੜ੍ਹਨ ਜਾਂਦੀ ਹੈ ਜਾਂ ਇਸ਼ਕ ਕਰਨ? ਅੱਜ ਤੋਂ ਬਾਅਦ ਤੇਰਾ ਕਾਲਜ ਜਾਣਾ ਬੰਦ। ਅਸੀਂ ਕੋਈ ਮੁੰਡਾ ਲੱਭ ਕੇ ਤੈਨੂੰ ਵਿਆਹ ਕੇ ਤੇਰਾ ਫਾਹਾ ਹੀ ਵੱਢਦੇ ਹਾਂ। ਗੋਗੀ ਨੇ ਰੋ ਰੋ ਕੇ ਆਪਣੀ ਮੰਮੀ ਅੱਗੇ ਵਾਸਤੇ ਪਾਏ, ਮੰਮੀ ਸਾਡਾ ਪਿਆਰ ਸੱਚਾ, ਮੈਂ ਤੁਹਾਡੇ ਅੱਗੇ ਹੱਥ ਬੰਨ੍ਹਦੀ ਹਾਂ ਕਿ ਮੇਰਾ ਵਿਆਹ ਇਸੇ ਮੁੰਡੇ ਦਿਲਦਾਰ ਨਾਲ ਕਰਵਾ ਦਿਓ, ਨਹੀਂ ਤਾਂ ਅਸੀਂ ਦੋਵਾਂ ਨੇ ਮਰ ਜਾਣਾ। ਸੁਰਜੀਤ ਕੌਰ ਤਾਂ ਪਹਿਲਾਂ ਹੀ ਤਪੀ ਹੋਈ ਸੀ। ਗੋਗੀ ਦੀਆਂ ਗੱਲਾਂ ਨੇ ਉਸਨੂੰ ਹੋਰ ਵੀ ਗੁੱਸਾ ਚੜ੍ਹਾ ਦਿੱਤਾ। ਉਸਨੇ ਥੱਪੜਾਂ ਨਾਲ ਕੁੜੀ ਦਾ ਮੂੰਹ ਭੰਨ ਦਿੱਤਾ। ਜਦੋਂ ਕੁੱਟਦੀ ਕੁੱਟਦੀ ਹੱਫ ਗਈ ਤਾਂ ਉਹ ਵੀ ਕੋਲ ਬਹਿ ਕੇ ਰੋਣ ਲੱਗੀ। ਸ਼ਾਮ ਵੇਲੇ ਉਸਨੇ ਸਾਰੀ ਗੱਲ ਆਪਣੇ ਪਤੀ ਸਰਵਣ ਸਿੰਘ ਅਤੇ ਪੁੱਤਰ ਗੁਰਦਾਸ ਸਿੰਘ ਨੂੰ ਦੱਸ ਦਿੱਤੀ ਅਤੇ ਨਾਲ ਹੀ ਕਿਹਾ, ਮੈਂ ਬਥੇਰਾ ਇਸ ਨੂੰ ਕੁੱਟ ਲਿਆ, ਹੁਣ ਤੁਸੀਂ ਨਾ ਹੱਥ ਚੁੱਕਿਓ। ਉਹ ਤਿੰਨੋਂ ਦੇਰ ਰਾਤ ਤੱਕ ਗੋਗੀ ਨੂੰ ਸਮਝਾਉਂਦੇ ਰਹੇ, ਪਰ ਗੋਗੀ ਨੇ ਆਪਣੇ ਮੂੰਹੋਂ ਇੱਕ ਵੀ ਸ਼ਬਦ ਨਾ ਕੱਢਿਆ। ਅਗਲੇ ਦਿਨ ਬਾਅਦ ਦੁਪਹਿਰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਸੁਰਜੀਤ ਕੌਰ ਘਰ ਦੀਆਂ ਪੌੜੀਆਂ ਚੜ੍ਹ ਗਈ। ਉਸਨੇ ਜਾਂਦਿਆਂ ਹੀ ਈਸ਼ਰ ਸਿੰਘ ਨੂੰ ਕਿਹਾ, ਵੇਖ ਪੁੱਤਰ, ਤੈਨੂੰ ਮੈਂ ਆਪਣਾ ਵੱਡਾ ਪੁੱਤਰ ਮੰਨਿਆ। ਮੈਨੂੰ ਇਹ ਵੀ ਪਤਾ ਹੈ ਕਿ ਤੂੰ ਗੋਗੀ ਨੂੰ ਆਪਣੀ ਸਕੀ ਭੈਣ ਤੋਂ ਵੀ ਵੱਧ ਪਿਆਰ ਕਰਦਾ। ਗੋਗੀ ਵੀ ਤੇਰਾ ਬਹੁਤ ਸਤਿਕਾਰ ਕਰਦੀ ਹੈ। ਹੁਣ ਮਸਲਾ ਇਹ ਆਉਣ ਪਿਆ ਕਿ ਗੋਗੀ ਕਿਸੇ ਦਿਲਦਾਰ ਨਾਂ ਦੇ ਮੁੰਡੇ ਪਿੱਛੇ ਝੱਲੀ ਹੋਈ ਪਈ ਹੈ। ਅਸੀਂ ਤਾਂ ਸਮਝਾ ਸਮਝਾ ਕੇ ਥੱਕ ਗਏ ਹਾਂ, ਤੂੰ ਹੀ ਘਰ ਕੋਈ ਹੱਲ। ਸੁਰਜੀਤ ਕੌਰ ਕੋਲੋਂ ਸਾਰੀ ਗੱਲ ਸੁਣ ਕੇ ਈਸ਼ਰ ਸਿੰਘ ਨੇ ਕਿਹਾ, ਆਂਟੀ ਜੀ ਹੁਣ ਤੁਸੀਂ ਕੋਈ ਚਿੰਤਾ ਨਹੀਂ ਕਰਨੀ, ਇਹ ਸਾਰਾ ਮਸਲਾ ਤੁਸੀਂ ਮੇਰੇ 'ਤੇ ਛੱਡ ਦਿਓ। ਪਰਮਾਤਮਾ ਨੇ ਚਾਹਿਆ ਤਾਂ ਬਹੁਤ ਜਲਦੀ ਇਸ ਗੁੰਝਲ ਨੂੰ ਆਪਾਂ ਸੁਲਝਾ ਲਵਾਂਗੇ, ਪਰ ਤੁਸੀਂ ਜਾ ਕੇ ਆਰਾਮ ਕਰੋ, ਸ਼ਾਮ ਨੂੰ ਮੈਂ ਖੁਦ ਗੋਗੀ ਨੂੰ ਇੱਥੇ ਆਪਣੇ ਕੋਲ ਬੁਲਾਵਾਂਗਾ। ਸੁਰਜੀਤ ਕੌਰ ਆਪਣੇ ਮਨ ਵਿੱਚ ਇੱਕ ਆਸ ਦੀ ਕਿਰਨ ਲੈ ਕੇ ਪੌੜੀਆਂ ਉੱਤਰ ਗਈ ਅਤੇ ਈਸ਼ਰ ਸਿੰਘ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ ਕਿ ਇਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਵੇ। ਸ਼ਾਮ ਢਲੇ ਤੋਂ ਸੁਖਦੀਪ ਨੇ ਉੱਪਰੋਂ ਹੀ ਆਵਾਜ਼ ਮਾਰੀ, ਗੋਗੀ ਤੇਰੇ ਵੀਰ ਜੀ ਬੁਲਾਉਂਦੇ ਆ। 5 ਕੁ ਮਿੰਟ ਬਾਅਦ ਹੀ ਗੋਗੀ ਘਰ ਦੀਆਂ ਪੌੜੀਆਂ ਚੜ੍ਹ ਕੇ ਉੱਪਰ ਚੁਬਾਰੇ ਵਿੱਚ ਆ ਗਈ। ਉਸਨੇ ਜਾਂਦਿਆਂ ਹੀ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਸੁਖਦੀਪ ਨੇ ਉਸਨੂੰ ਦੇਖ ਕੇ ਕਿਹਾ, ਆ ਜਾ ਗੋਗੀ, ਤੂੰ ਬੈਠ ਆਪਣੇ ਵੀਰ ਜੀ ਕੋਲ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਇਹ ਕਹਿ ਕੇ ਸੁਖਦੀਪ ਚੁਬਾਰੇ ਵਿੱਚੋਂ ਬਾਹਰ ਚਲ ਗਈ। ਕੰਗੂਰਾ ਮਾਰ ਕੇ ਗਲਾ ਸਾਫ ਕਰਦਿਆਂ ਈਸ਼ਰ ਸਿੰਘ ਨੇ ਕਿਹਾ, ਹਾਂ ਗੋਗੀ, ਮੈਨੂੰ ਸਾਫ਼ ਸਾਫ਼ ਦੱਸ ਸਾਰੀ ਗੱਲ ਕੀ ਹੈ। ਵੀਰ ਜੀ, ਮੇਰਾ ਰੱਬ ਜਾਣਦਾ ਕਿ ਮੈਂ ਹਮੇਸ਼ਾ ਤੁਹਾਨੂੰ ਆਪਣੇ ਵੱਡੇ ਵੀਰ ਜੀ ਮੰਨਿਆ। ਮੈਂ ਆਪਣੇ ਕਾਲਜ ਵਿੱਚ ਹੀ ਪੜ੍ਹਦੇ ਦਿਲਦਾਰ ਸਿੰਘ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਉਹ ਵੀ ਮੈਨੂੰ ਜੀ ਜਾਨ ਨਾਲ ਪਿਆਰ ਕਰਦਾ।
ਸਾਨੂੰ ਲੱਗਦਾ ਕਿ ਕੁਦਰਤ ਨੇ ਸਾਨੂੰ ਇੱਕ ਦੂਜੇ ਲਈ ਹੀ ਬਣਾਇਆ। ਅਸੀਂ ਦੋਵਾਂ ਨੇ ਫੈਸਲਾ ਕੀਤਾ ਕਿ ਅਸੀਂ ਵਿਆਹ ਕਰਵਾ ਲਈਏ। ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ ਕਿ ਵਿਆਹ ਤੋਂ ਬਾਅਦ ਅਸੀਂ ਬਹੁਤ ਖੁਸ਼ ਰਹਾਂਗੇ।
ਗੋਗੀ ਦੀ ਪੂਰੀ ਗੱਲ ਸੁਣ ਕੇ ਈਸ਼ਰ ਸਿੰਘ ਬੋਲਿਆ, ਵਿਆਹ ਤੋਂ ਬਾਅਦ ਤੁਹਾਡੀ ਰੋਜ਼ੀ ਰੋਟੀ ਦਾ ਜੁਗਾੜ ਕੀ ਹੋਵੇਗਾ? ਤੂੰ ਵੀ ਅਜੇ ਪੜ੍ਹਦੀ ਹੈ ਅਤੇ ਮੁੰਡਾ ਵੀ ਅਜੇ ਪੜ੍ਹ ਰਿਹਾ, ਫਿਰ ਤੁਸੀਂ ਖਾਓਗੇ ਕਿੱਥੋਂ?
ਥੋੜ੍ਹਾ ਸੋਚ ਕੇ ਗੋਗੀ ਨੇ ਆਪਣੇ ਵੀਰ ਜੀ ਨੂੰ ਕਿਹਾ, ਪੜ੍ਹ ਲਿਖ ਕੇ ਅਸੀਂ ਦੋਵੇਂ ਨੌਕਰੀ 'ਤੇ ਲੱਗ ਜਾਵਾਂਗੇ। ਦੂਜਾ, ਮੇਰੇ ਡੈਡੀ ਜੀ ਕੋਲ 560 ਵਿਘੇ ਜ਼ਮੀਨ ਹੈ, ਇਸ ਵਿੱਚੋਂ ਮੈਨੂੰ ਜਿੰਨਾ ਹਿੱਸਾ ਦੇਣਗੇ ਮੈਂ ਲੈ ਲਵਾਂਗੀ।
ਅੱਛਾ, ਇਹ ਗੱਲ ਹੈ, ਈਸ਼ਰ ਸਿੰਘ ਨੇ ਅੱਛਾ ਸ਼ਬਦ ਨੂੰ ਥੋੜ੍ਹਾ ਲਮਕਾ ਕੇ ਕਿਹਾ। ਦੇਖ ਗੋਗੀ, ਇਹ ਪਿਆਰ ਮੁਹੱਬਤ ਦੀਆਂ ਗੱਲਾਂ ਫਿਲਮਾਂ ਨਾਵਲਾਂ ਪਰੀ ਕਹਾਣੀਆਂ ਕਿੱਸਿਆਂ ਆਦਿ ਵਿੱਚ ਤਾਂ ਠੀਕ ਲੱਗਦੀਆਂ, ਪਰ ਸਾਡੀ ਯਥਾਰਥਵਾਦੀ ਜ਼ਿੰਦਗੀ ਵਿੱਚ ਇਹਨਾਂ ਦਾ ਕੋਈ ਮਹੱਤਵ ਨਹੀਂ। ਇਸ ਲਈ ਸਿਆਣਪ ਇਸੇ ਵਿੱਚ ਹੈ ਕਿ ਤੂੰ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਲਗਾ। ਜਦੋਂ ਤੂੰ ਜੀਵਨ ਵਿੱਚ ਕੁਝ ਬਣ ਜਾਵੇਗੀ ਤਾਂ ਤੂੰ ਆਪਣੀ ਪਸੰਦ ਆਪਣੇ ਮੰਮੀ ਡੈਡੀ ਨੂੰ ਦੱਸ ਦੀ ਅਤੇ ਉਹ ਉੱਥੇ ਤੇਰਾ ਵਿਆਹ ਕਰ ਦੇਣਗੇ। ਬਸ ਸਾਰਾ ਮਸਲਾ ਹੱਲ ਹੋ ਜਾਵੇਗਾ, ਤੂੰ ਵੀ ਖੁਸ਼, ਮੰਮੀ ਡੈਡੀ ਵੀ ਖੁਸ਼ ਅਤੇ ਮੈਂ ਵੀ ਖੁਸ਼। ਗੋਗੀ ਨੇ ਅੱਖਾਂ ਵਿੱਚ ਹੰਝੂ ਭਰਦਿਆਂ ਕਿਹਾ,
ਵੀਰ ਜੀ, ਮੈਂ ਤੁਹਾਡੇ ਕੋਲੋਂ ਝੋਲੀ ਅੱਡ ਕੇ ਆਪਣੇ ਪਿਆਰ ਦੀ ਭੀਖ ਮੰਗਦੀ ਹਾਂ। ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡਾ ਕਿਹਾ ਮੇਰੇ ਮੰਮੀ ਪਾਪਾ ਕਦੇ ਵੀ ਨਹੀਂ ਮੋੜਨਗੇ।
ਗੋਗੀ, ਇਹਦਾ ਮਤਲਬ ਇਹ ਹੋਇਆ ਕਿ ਤੂੰ ਆਪਣੀ ਜ਼ਿੱਦ 'ਤੇ ਕਾਇਮ ਹੈ ਅਤੇ ਕਿਸੇ ਵੀ ਤਰ੍ਹਾਂ ਆਪਣਾ ਫੈਸਲਾ ਬਦਲਣ ਲਈ ਤਿਆਰ ਨਹੀਂ ਹੈ।
ਚਲੋ
ਠੀਕ ਹੈ, ਮੈਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ। ਤੂੰ ਕੱਲ੍ਹ ਮੁੰਡੇ ਨਾਲ ਗੱਲ ਕਰ ਲੈ, ਅਸੀਂ ਤੁਹਾਡਾ ਦੋਵਾਂ ਦਾ ਵਿਆਹ ਗੁਰਦੁਆਰਾ ਸਾਹਿਬ ਜਾ ਕੇ ਕਰਵਾ ਦਿੰਦੇ ਹਾਂ, ਪਰ ਸਾਡੀ ਸ਼ਰਤ ਇਹ ਹੈ ਕਿ ਅਸੀਂ ਤੈਨੂੰ ਸਿਰਫ 3 ਕੱਪੜਿਆਂ ਵਿੱਚ ਹੀ ਗੁਰੂ ਘਰ ਵਿੱਚੋਂ ਵਿਦਾ ਕਰਾਂਗੇ। ਤੈਨੂੰ ਕੋਈ ਦਾਜ ਦਹੇਜ ਗਹਿਣਾ ਗੱਟਾ ਨਹੀਂ ਮਿਲੂਗਾ ਅਤੇ ਨਾ ਹੀ ਤੈਨੂੰ ਤੇਰੇ ਡੈਡੀ ਦੀ ਜ਼ਮੀਨ ਜਾਇਦਾਦ ਵਿੱਚੋਂ ਕੋਈ ਹਿੱਸਾ ਮਿਲੇਗਾ। ਇੱਕ ਗੱਲ ਹੋਰ ਕਿ ਵਿਆਹ ਤੋਂ ਬਾਅਦ ਇਸ ਘਰ ਨਾਲ ਤੇਰਾ ਕੋਈ ਸੰਬੰਧ ਨਹੀਂ ਰਹੇਗਾ, ਨਾ ਹੀ ਤੈਨੂੰ ਕੋਈ ਕਦੇ ਮਿਲਣ ਜਾਵੇਗਾ ਅਤੇ ਨਾ ਹੀ ਤੂੰ ਮਿਲਣ ਲਈ ਇਸ ਘਰ ਵਿੱਚ ਕਦੇ ਆਵੇਂਗੀ। ਤੂੰ ਮੁੰਡੇ ਨਾਲ ਸਲਾਹ ਕਰਕੇ ਕੱਲ੍ਹ ਸ਼ਾਮ ਤੱਕ ਮੈਨੂੰ ਦੱਸ ਦੀ, ਤੁਹਾਡਾ ਦੋਵਾਂ ਦਾ ਜੋ ਵੀ ਫੈਸਲਾ ਹੋਵੇਗਾ ਉਸੇ ਤਰ੍ਹਾਂ ਅਸੀਂ ਕਰ ਦਿਆਂਗੇ। ਈਸ਼ਰ ਸਿੰਘ ਨੇ ਕਿਹਾ,
ਠੀਕ ਹੈ ਵੀਰ ਜੀ, ਮੈਂ ਤੁਹਾਨੂੰ ਕੱਲ੍ਹ ਸ਼ਾਮ ਤੱਕ ਸਾਰੀ ਰਿਪੋਰਟ ਕਰਦੀ ਹਾਂ।
ਇਹ ਕਹਿ ਕੇ ਉਹ ਦਗੜ ਦਗੜ ਕਰਦੀ ਪੌੜੀਆਂ ਉਤਰ ਗਈ। ਅਗਲੇ ਦਿਨ ਕਾਲਜ ਵਿੱਚ ਜਾ ਕੇ ਗਗਨਦੀਪ ਕੌਰ ਨੇ ਦਿਲਦਾਰ ਸਿੰਘ ਨੂੰ ਸਾਰੀ ਗੱਲ ਦੱਸੀ।
ਮੇਰੇ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਵਿੱਚ ਆਪਣਾ ਬਿਲਕੁਲ ਸਾਦਾ ਵਿਆਹ ਕਰਨ ਲਈ ਸਹਿਮਤ ਹੋ ਗਏ ਆ, ਪਰ ਮੈਨੂੰ ਦਾਜ ਦਹੇਜ ਅਤੇ ਆਪਣੇ ਪਿਓ ਦੀ ਜੱਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਮਿਲੇਗਾ।
ਇਹ ਸੁਣ ਕੇ ਦਿਲਦਾਰ ਦੀਆਂ ਤਾਂ ਜਿਵੇਂ ਅੱਖਾਂ ਹੀ ਖੜ ਗਈਆਂ। ਉਸਨੇ ਆਪਣਾ ਗਲਾ ਸਾਫ਼ ਕਰਦਿਆਂ ਕਿਹਾ,
ਇਸ ਤਰ੍ਹਾਂ ਤਾਂ ਬਹੁਤ ਮੁਸ਼ਕਲ ਹੋ ਜਾਵੇਗਾ, ਆਪਾਂ ਰਹਾਂਗੇ ਕਿੱਥੇ, ਕਿੱਥੋਂ ਖਾਵਾਂ ਪੀਵਾਂਗੇ?
ਉਸੇ ਪਲ ਗਗਨਦੀਪ ਕੌਰ ਨੂੰ ਇਸ ਗੱਲ ਦੀ ਸੋਝੀ ਪੈ ਗਈ ਕਿ ਦਿਲਦਾਰ ਉਸ ਨੂੰ ਪਿਆਰ ਨਹੀਂ ਸੀ ਕਰਦਾ, ਉਹ ਤਾਂ ਉਸਦੇ ਡੈਡੀ ਦੀ ਜ਼ਮੀਨ ਜਾਇਦਾਦ ਨੂੰ ਪਿਆਰ ਕਰਦਾ ਸੀ। ਗਗਨਦੀਪ ਨੇ ਕੱਸ ਕੇ ਇੱਕ ਚਪੇੜ ਦਿਲਦਾਰ ਦੇ ਮੂੰਹ ਉੱਤੇ ਮਾਰ ਦਿੱਤੀ ਅਤੇ ਗੁੱਸੇ ਵਿੱਚ ਭੜਕਦਿਆਂ ਬੋਲੀ,
ਦਫ਼ਾ ਹੋ ਜਾ ਮੇਰੀਆਂ ਅੱਖਾਂ ਤੋਂ ਦੂਰ, ਚਲਾ ਜਾ, ਦੁਬਾਰਾ ਕਦੇ ਮੈਨੂੰ ਆਪਣੀ ਮਨਹੂਸ ਸ਼ਕਲ ਨਾ ਵਿਖਾਈ। ਤੇਰੇ ਜੇ ਘਟੀਆ ਅਤੇ ਲਾਲਚੀ ਬਿਰਤੀ ਵਾਲੇ ਲਈ ਮੈਂ ਆਪਣੇ ਮੰਮੀ ਡੈਡੀ ਦਾ ਦਿਲ ਦੁਖਾਇਆ।
ਉਹ ਆਪਣੇ ਦੋਵੇਂ ਹੱਥ ਅੱਖਾਂ ਉੱਤੇ ਰੱਖ ਕੇ ਫਫਕ ਕੇ ਰੋ ਪਈ। ਕਾਲਜ ਵਿੱਚ ਛੁੱਟੀ ਤੋਂ ਬਾਅਦ ਗੋਗੀ ਸਿੱਧੀ ਆਪਣੇ ਘਰ ਗਈ। ਉਸਨੇ ਵੇਖਿਆ ਕਿ ਪ੍ਰੋਫੈਸਰ ਈਸ਼ਰ ਸਿੰਘ ਸਾਹਮਣੇ ਘਰ ਦੀ ਛੱਤ 'ਤੇ ਖੜ੍ਹਾ ਸੀ। ਉਹ ਆਪਣਾ ਕਿਤਾਬਾਂ ਵਾਲਾ ਬੈਗ ਆਪਣੇ ਕਮਰੇ ਵਿੱਚ ਰੱਖ ਕੇ ਪੌੜੀਆਂ ਚੜ੍ਹ ਕੇ ਛੱਤ 'ਤੇ ਚਲੀ ਗਈ। ਉਸਨੇ ਜਾਂਦਿਆਂ ਹੀ ਈਸ਼ਰ ਸਿੰਘ ਨੂੰ ਜੱਫੀ ਪਾ ਲਈ ਅਤੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸਦਾ ਮਨ ਰੋ ਕੇ ਕੁਝ ਹੌਲਾ ਹੋ ਗਿਆ ਤਾਂ ਉਸਨੇ ਕਿਹਾ,
ਸੇਰ ਜੀ, ਮੈਨੂੰ ਮਾਫ਼ ਕਰ ਦਿਓ, ਮੈਂ ਆਪਣੇ ਰਾਹ ਤੋਂ ਭਟਕ ਗਈ ਸੀ, ਪਰ ਤੁਸੀਂ ਸਹੀ ਅਗਵਾਈ ਦੇ ਕੇ ਮੈਨੂੰ ਬਰਬਾਦ ਹੋਣ ਤੋਂ ਬਚਾ ਲਿਆ।
ਪਰ ਗੱਲ ਕੀ ਹੋਈ ਆ, ਕੁਝ ਦੱਸੇ ਤਾਂ ਸਮਝ ਲੱਗੇ? ਈਸ਼ਰ ਸਿੰਘ ਨੇ ਕਿਹਾ,
ਸੇਰ ਜੀ, ਦਿਲਦਾਰ ਤਾਂ ਇੱਕ ਨੰਬਰ ਦਾ ਪਖੰਡੀ ਅਤੇ ਧੋਖੇਬਾਜ਼ ਨਿਕਲਿਆ। ਉਹ ਮੈਨੂੰ ਪਿਆਰ ਨਹੀਂ ਸੀ ਕਰਦਾ, ਸਗੋਂ ਉਹ ਧੋਖੇ ਨਾਲ ਮੇਰੇ ਡੈਡੀ ਜੀ ਦੀ ਜ਼ਮੀਨ ਜਾਇਦਾਦ ਹੜੱਪਣਾ ਚਾਹੁੰਦਾ ਸੀ। ਚੰਗਾ ਹੋਇਆ ਸਮੇਂ ਸਿਰ ਮੇਰੀ ਅੱਖ ਖੁੱਲ੍ਹ ਗਈ ਵੀਰ ਜੀ, ਕੀ ਤੁਸੀਂ ਮੈਨੂੰ ਮਾਫ਼ ਕਰ ਦਿਓ ਕਿ ਵੀਰ ਜੀ?
ਪ੍ਰੋਫੈਸਰ ਈਸ਼ਰ ਸਿੰਘ ਨੇ ਗੋਗੀ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ, ਉਹ ਮੁਆਫ਼ੀ ਤਾਂ ਤੂੰ ਆਪਣੇ ਮੰਮੀ ਡੈਡੀ ਤੋਂ ਮੰਗ, ਜਿਨ੍ਹਾਂ ਦਾ ਤੂੰ ਦਿਲ ਦੁਖਾਇਆ। ਮੈਂ ਤਾਂ ਤੈਨੂੰ ਉਦੋਂ ਹੀ ਮਾਫ਼ ਕਰਾਂਗਾ ਜਦੋਂ ਤੂੰ ਪੜ੍ਹ ਲਿਖ ਕੇ ਕਿਸੇ ਉੱਚੇ ਮੁਕਾਮ 'ਤੇ ਪਹੁੰਚੇਗੀ।
ਇਹ ਸੁਣ ਕੇ ਗੋਗੀ ਨੇ ਰੱਬ ਵਰਗੇ ਆਪਣੇ ਵੀਰ ਨੂੰ ਇੱਕ ਵਾਰ ਫਿਰ ਜੱਫੀ ਵਿੱਚ ਕੁੱਟਿਆ। ਕੁਝ ਪਲਾਂ ਬਾਅਦ ਗੋਗੀ ਈਸ਼ਰ ਸਿੰਘ ਸੁਖਦੀਪ ਕੌਰ ਘਰ ਦੀਆਂ ਪੌੜੀਆਂ ਉੱਤਰ ਕੇ ਹੇਠਾਂ ਆ ਗਏ। ਈਸ਼ਰ ਸਿੰਘ ਨੇ ਕਮਰੇ ਅੰਦਰ ਵੜਦਿਆਂ ਹੀ ਕਿਹਾ,
ਆਂਟੀ ਜੀ ਹਲੋ, ਤੁਹਾਡੀ ਧੀ ਰਾਣੀ ਆਪਣੀ ਗਲਤੀ ਦਾ ਪ੍ਰਾਸ਼ਚਿਤ ਕਰਨ ਤੁਹਾਡੇ ਕੋਲ ਆਈ ਹੈ।
ਗੋਗੀ ਭੱਜ ਕੇ ਆਪਣੀ ਮੰਮੀ ਦੇ ਪੈਰਾਂ 'ਤੇ ਜਾ ਡਿੱਗੀ। ਉਸਨੇ ਰੋਂਦਿਆਂ ਕਿਹਾ,
ਮੰਮੀ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡਾ ਬਹੁਤ ਦਿਲ ਦੁਖਾਇਆ।
ਸੁਰਜੀਤ ਕੌਰ ਨੇ ਆਪਣੀ ਧੀ ਨੂੰ ਮੋਢਿਆਂ ਤੋਂ ਫੜ ਕੇ ਖੜ੍ਹਾ ਕੀਤਾ ਅਤੇ ਉਸਨੂੰ ਘੁੱਟ ਕੇ ਜੱਫੀ ਪਾ ਲਈ। ਕੋਲ ਖੜ੍ਹੇ ਪ੍ਰੋਫੈਸਰ ਈਸ਼ਰ ਸਿੰਘ ਨੇ ਸ਼ੁਰਲੀ ਛੱਡਦਿਆਂ ਕਿਹਾ,
ਆਂਟੀ ਜੀ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ।
ਈਸ਼ਰ ਸਿੰਘ ਦੀ ਇਹ ਗੱਲ ਸੁਣ ਕੇ ਘਰ ਦੇ ਸਾਰੇ ਜੀ ਖੁੱਲ੍ਹ ਕੇ ਹੱਸੇ।